ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 25ਵੀਂ ਪਰਾਕਥਨ। ਪੌੜੀ 24 ਵਿੱਚ ਉੱਚੇ ਤੱਕ ਅਪਣਨ ਲਈ ਉੱਚਾ ਨਾਮ ਅਤੇ ਕਰਮੀ ਦਾ ਦੋ ਗੱਲਾਂ ਦੱਸੀਆਂ ਸਨ। ਇੱਥੇ ਪ੍ਰਸ਼ਨ ਹੋ ਸਕਦਾ ਹੈ ਕਿ ਨਾਮ ਤਾਂ ਹੋਇਆ ਜੀਵ ਦਾ ਕੰਮ, ਚਾਹੇ ਉਹ ਵੀ ਦਾਤ ਹੀ ਹੈ, ਪਰ ਉਹ ਜਪਣਾ ਸਿਮਰਨਾ ਆਦਿ ਜੀਵ ਦੇ ਕਰਤੱਵ ਹਨ। ਦਾਤ ਪ੍ਰਭੂ ਦਾ ਕਰਮ ਹੈ ਜੋ ਜੀਵ ਦੇ ਵਸ ਦੀ ਗੱਲ ਨਾ ਹੋਈ, ਸੋ ਕੀ ਇਹ ਨਿਰਾਸ਼ਤਾ ਦੀ ਗੱਲ ਨਹੀਂ? ਖਬਰੇ ਨਦਰ ਹੋਵੇ ਕਿ ਨਾ। ਇਸ ਲਈ ਅਗਲੀ ਪੌੜੀ ਉਚਾਰ ਕੇ ਆਸ ਬਣਾਉਂਦੇ ਹਨ ਕਿ ਉਸ ਦੀ ਬਖਸ਼ਿਸ਼ ਬਹੁਤੀ ਹੈ, ਉਹ ਵੱਡਾ ਦਾਤਾ ਹੈ, ਸੋ ਵੱਡੇ ਦਾਤੇ ਤੋਂ ਜੋ ਬਹੁਤ ਬਖਸ਼ਿਸ਼ ਦਾ ਮਾਲਕ ਹੈ ਨਿਰਾਸ਼ ਨਹੀਂ ਹੋਈਦਾ। ਉਸਦਾ ਤਾਂ ਬਿਰਧ ਹੀ ਬਖਸ਼ਿਸ਼ ਹੈ, ਨਿਰਾਸ਼ ਉਸ ਤੋਂ ਹੋਈਦਾ ਹੈ ਜੋ ਨਿਸ਼ਪ੍ਰੇ ਨਹੀਂ, ਭਾਵ ਜਿਸ ਨੂੰ ਜੀਵਾਂ ਤੋਂ ਕੁਛ ਲੈਣ ਦੀ ਲਾਲਸਾ ਨਹੀਂ। ਉਸ ਦਾਤੇ ਅਤੇ ਵੱਡੇ ਦਾਤੇ ਤੋਂ ਕਿਉਂ ਨਿਰਾਸ਼ਤਾ? ਮੁਰਾਦ ਇਹ ਹੈ ਕਿ ਜਦ ਨਾਮ ਪ੍ਰੇਮੀ ਦਾ ਨਾਮ ਭੁੱਖੜ ਹੁੰਦਾ ਹੈ, ਉਹ ਆਪਣੇ ਆਪ ਵਿੱਚ ਸ਼ੁੱਧ ਹੋਇਆ ਨਿਜ ਸਰੂਪ ਵਿੱਚ ਸਥਿਤ ਪਰਮਾਤਮ ਦੇਵ ਵੱਲ ਨਜ਼ਰ ਟਿਕਾਏ ਖੜ੍ਹਾ ਹੁੰਦਾ ਹੈ, ਤਾਂ ਅਨੰਦ ਦਾਤੇ ਦਾ ਬਿਰਧ ਉਸ ਨੂੰ ਅਨੰਤਾਈ ਵਿੱਚ ਖਿੱਚ ਲੈਂਦਾ ਹੈ। ਹੋਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਨਾਮ ਮਾਰਗ ਈਸ਼ਵਰ ਪ੍ਰੇਮ ਦਾ ਮਾਰਗ ਹੈ। ਜਿਸ ਨੂੰ ਪਿਆਰ ਕਰੋ ਉਸਨੂੰ ਵੀ ਪਿਆਰ ਦੀ ਖਿੱਚ ਪੈਂਦੀ ਹੈ। ਪ੍ਰੇਮ ਸਰੂਪ ਪ੍ਰਭੂ ਆਪਣੇ ਪ੍ਰੇਮੀ ਨਾਮ ਅਭਿਆਸੀ ਨੂੰ ਪਿਆਰ ਕਰਦਾ ਹੈ। ਇਸ ਲਈ ਨਿੱਜ ਸਰੂਪ ਵਿੱਚ ਆਏ ਅਨੰਤ ਵੱਲ ਤੱਕ ਰਹੇ ਪਿਆਰੇ ਨੂੰ ਆਪਣੇ ਸਰੂਪ ਵਿੱਚ ਸਮਾਈ ਬਖਸ਼ਦਾ ਹੈ। ਨਾਮ ਬਾਬਤ ਪਿੱਛੇ ਚੋਖੇ ਜ਼ਿਕਰ ਆ ਚੁੱਕਾ ਹੈ, ਹੁਣ ਕਰਮੀ ਦਾਤ ਬਾਬਤ ਇਸ ਪੌੜੀ ਵਿੱਚ ਕੁਛ ਫੁਰਮਾਉਣ ਲੱਗੇ ਹਨ। ਕਰਮ ਬਹੁਤਾ ਹੈ, ਲਿਖਣ ਤੋਂ ਪਰੇ ਹੈ, ਭਾਵ ਅਮਿਤ ਹੈ, ਕਿਉਂਕਿ ਅਮਿਤ ਕਰਤੇ ਦਾ ਕਰਮ ਫਜ਼ਲ ਜੋ ਹੋਇਆ, ਪਰ ਦਾਤਾ ਆਪ ਲਾਲਸਾ ਤੋਂ ਮੂਲੋਂ ਖਾਲੀ ਹੈ। ਹੋਇਆ ਜੋ ਪ੍ਰੇਮ ਸਰੂਪ, ਪ੍ਰੇਮ ਦਾ ਸੁੱਤੇ ਸੁਭਾਅ ਦੇਣ ਹੈ, ਲੈਣ ਨਹੀਂ। ਦਿਲ ਨਾ ਤਮਾਏ ਦੱਸ ਕੇ ਅਤੇ ਮੰਗਣਹਾਰਾਂ ਦੀ ਕੁਛ ਗਿਣਤੀ ਦੱਸ ਕੇ ਧੁਨੀ ਵਿੱਚ ਦੱਸਦੇ ਹਨ ਕਿ ਦਾਤਾ ਦੇਖ ਲਓ, ਮੰਗਣਹਾਰਾਂ ਦੇ ਸ਼ੁਕਰੀਏ ਕਿ ਨਾ ਸ਼ੁਕਰੀਏ ਤੋਂ ਬੇਪਰਵਾਹ, ਉਹਨਾਂ ਦੇ ਵਰਤਾਵ ਤੋਂ ਬੇਅਸਰ ਰਹਿ ਕੇ ਦਾਤਾ ਦੇ ਰਿਹਾ ਹੈ। ਇਸ ਕਰਕੇ ਵੱਡਾ ਦਾਤਾ ਹੈ, ਬਹੁਤੇ ਕਰਮ ਦਾ ਦਾਤਾ ਹੋਣ ਕਰਕੇ ਵੀ ਵੱਡਾ ਹੈ। ਉਸ ਵੱਡੇ ਦਾਤੇ ਪਾਸ ਇੱਕ ਦਾਤ ਮੁਕਤੀ ਹੈ, ਪਰ ਉਹ ਭਾਣੇ ਨਾਲ ਮਿਲਦੀ ਹੈ, ਅਤੇ ਭਾਣੇ 'ਤੇ ਅਪਣਨ ਲਈ ਸਿਫਤ ਸਲਾਹ ਦੀ ਲੋੜ ਹੈ। ਸਿਫਤ ਸਲਾਹ ਆਤਮ ਪਾਤਸ਼ਾਹੀ ਹੈ, ਪਾਤਸ਼ਾਹੀ ਦਾਤਾਰਗੀ ਹੈ, ਅਰਥਾਤ ਪਾਤਸ਼ਾਹ ਦਾਤਾ ਹੁੰਦਾ ਹੈ, ਪਰ ਪਾਤਸ਼ਾਹੀ ਵੀ ਉਸ ਦੀ ਦਾਤ ਹੈ। ਇਹ ਵਿਸ਼ੇ ਇਸ 25ਵੀਂ ਪੌੜੀ ਵਿੱਚ ਹੈ। ਮੂਲ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਅਰਥ ਨਦਰੀ ਦਾ ਕਰਮ ਅਰਥਾਤ ਬਖਸ਼ਿਸ਼ ਇੰਨੀ ਬਹੁਤੀ ਹੈ ਕਿ ਲਿਖੀ ਨਹੀਂ ਜਾ ਸਕਦੀ। ਇਸ ਕਰਕੇ ਉਹ ਦਾਤਾ ਸਭ ਤੋਂ ਵੱਡਾ ਹੈ। ਹਾਂ, ਇਸ ਕਰਕੇ ਵੀ ਵੱਡਾ ਹੈ ਕਿ ਉਸਨੂੰ ਆਪ ਦਾਤਾਂ ਦੇ ਕੇ ਤਿਲ ਜਿਨੇ ਵੀ ਲਾਲਸਾ ਲੈਣ ਮਾਤਰ ਦੀ ਨਹੀਂ। ਮੂਲ ਕੇਤੇ ਮੰਗੇ ਜੋਦ ਅਪਾਰ, ਕੇਤੇ ਅਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੇ ਵੇਕਾਰ, ਕੇਤੇ ਲੈ ਮੁਕਰ ਪਾਏ, ਕੇਤੇ ਮੂਰਖ ਖਾਈ ਖਾਏ। ਅਰਥ ਉਸ ਤੋਂ ਮੰਗਣ ਵਾਲੇ ਕਈ ਲੋਕ ਹਨ, ਪਰ ਤੱਕ ਦੇਖੋ ਕਿ ਅਣਗਿਣਤ ਜੋਧੇ ਉਸ ਤੋਂ ਦਾਤਾਂ ਮੰਗਦੇ ਹਨ। ਕਿੰਨੇ ਹੀ ਹੋਰ ਭਾਂਤਾਂ ਦੇ ਮੰਗਣ ਹਾਰੇ ਹਨ ਜਿਨ੍ਹਾਂ ਦੀ ਗਿਣਤੀ ਦਾ ਵਿਚਾਰ ਵੀ ਨਹੀਂ ਹੋ ਸਕਦਾ, ਪਰ ਉਹ ਕਿਸੇ ਤੋਂ ਕੋਈ ਲੋੜ ਨਹੀਂ ਰੱਖਦਾ। ਕਿਤਨੇ ਹੀ ਮੰਗਣ ਵਾਲੇ ਦਾਤਾਂ ਲੈ ਕੇ ਉਹਨਾਂ ਨਾਲ ਵਿਕਾਰਾਂ ਵਿੱਚ ਪੈ ਜਾਂਦੇ ਅਤੇ ਉਹਨਾਂ ਨਾਲ ਖਪ ਕੇ ਅੰਤ ਹੁੱਟ ਹਾਰ ਜਾਂਦੇ ਹਨ। ਕਿੰਨੇ ਦਾਤਾਂ ਲੈ ਕੇ ਸ਼ੁਕਰ ਨਹੀਂ ਕਰਦੇ, ਸਗੋਂ ਦਾਤੇ ਤੋਂ ਹੀ ਮੁਨਕਰ ਹੋ ਜਾਂਦੇ ਹਨ। ਕਿੰਨੇ ਮੂਰਖ ਹਨ ਜੋ ਇਹ ਗੱਲ ਸਮਝੇ ਬਿਨਾਂ ਕਿ ਕੋਈ ਦੇਣਹਾਰ ਦਾਤਾ ਹੈ ਖਾਈ ਖਾਈ ਜਾਂਦੇ ਹਨ, ਪਰ ਉਹ ਕਿਸੇ ਨਾਲ ਉਦਾਸ ਖਫਾ ਨਹੀਂ ਹੁੰਦਾ। ਮੂਲ ਕੇਤਿਆਂ ਦੁੱਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆ ਮੋਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸਿੱਬੇ ਕਈ ਕੇ। ਕਿੰਨਿਆਂ ਨੂੰ ਸਦਾ ਦੁੱਖ ਅਤੇ ਭੁੱਖ ਦੀ ਮਾਰ ਹੀ ਵਗੀ ਰਹਿੰਦੀ ਹੈ। ਹੇ ਦਾਤਾਰ, ਇਹ ਦੁੱਖ ਭੁੱਖ ਦੀ ਮਾਰ ਤੇਰੇ ਹੱਥ ਸੰਕੋਚਣੇ ਨਹੀਂ, ਇਹ ਵੀ ਤੇਰੀ ਇੱਕ ਦਾਤ ਹੈ। ਬੰਦ ਤੋਂ ਖਲਾਸੀ ਤੇਰੇ ਭਾਣੇ ਦੁਆਰਾ ਹੁੰਦੀ ਹੈ, ਕੋਈ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਹੈ। ਜੇ ਕੋਈ ਮੂਰਖ ਹੋਰ ਕਿਸੇ ਤਰ੍ਹਾਂ ਪ੍ਰਾਪਤ ਹੁੰਦੀ ਦੱਸਣ ਦੀ ਦਲੇਰੀ ਕਰੇ ਤਾਂ ਉਸ ਨੂੰ ਪਤਾ ਲੱਗ ਜਾਏਗਾ ਕਿ ਉਹ ਕਿਤਨੀਆਂ ਕੁ ਮੂੰਹ ਉੱਤੇ ਖਾਂਦਾ ਹੈ ਜਾਂ ਮੂੰਹ ਦੀਆਂ ਖਾਂਦਾ ਹੈ। ਕਰਤਾ ਪੁਰਖ ਆਪੇ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਇਹ ਦਾਤ ਦਿੰਦਾ ਹੈ। ਇਹ ਗੱਲ ਕਹਿਣ ਵਾਲੇ ਹਨ ਤਾਂ ਸਹੀ, ਪਰ ਉਹ ਵੀ ਵਿਰਲੇ ਹਨ, ਭਾਵ ਪਾਣੇ ਵਾਲੇ ਵਿਰਲੇ ਹਨ। ਮੂਲ ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਰਥ ਭਾਣੇ 'ਤੇ ਆਉਣ ਲਈ ਦਾਤਾ ਜਿਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਕਹਿੰਦੇ ਹਨ ਗੁਰੂ ਨਾਨਕ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ, ਭਾਵ ਉਹ ਆਪ ਜਗਤ ਦਾ ਦਾਤਾ ਹੋ ਜਾਂਦਾ ਹੈ, ਯਾਚਕ ਨਹੀਂ ਰਹਿੰਦਾ। ਵਿਆਖਿਆ ਉੱਪਰ ਪ੍ਰਾਕਥਨ ਵਿੱਚ ਦੱਸਿਆ ਗਿਆ ਹੈ ਕਿ ਇਸ ਪੌੜੀ ਦੀ ਧੁਨੀ ਇਹ ਹੈ ਕਿ ਨਾਮ ਵਿੱਚ ਲੱਗ ਪਾਓ, ਇਹ ਤੁਹਾਡਾ ਕਰਤੱਵਯ ਹੈ। ਦਾਤਾ ਵੱਡਾ ਦਾਤਾ ਹੈ ਅਤੇ ਲੈਣਹਾਰਿਆਂ ਤੋਂ ਕੁਛ ਵੀ ਲੈਣ ਤੋਂ ਅਚਾਹ ਹੈ, ਉਹ ਦਿੰਦਾ ਹੀ ਦਿੰਦਾ ਹੈ, ਮਾੜਿਆਂ ਨੂੰ ਵੀ ਦਿੰਦਾ ਹੈ। ਉਹ ਦਾਤਾ ਨਾਮ ਵਿੱਚ ਪੁੱਗੇ ਨੂੰ ਮੁਕਤੀ ਦਾਨ ਜਾਂ ਆਪਣੇ ਸਰੂਪ ਵਿੱਚ ਸਮਾਈ ਆਪਣੇ ਦਾਤਾ ਬਿਰਤ ਕਰਕੇ ਆਪਣੇ ਆਪ ਦੇਵੇਗਾ। ਬਾਕੀ ਪੌੜੀ ਦਾ ਵਿਚਾਰ ਇਸ ਪ੍ਰਕਾਰ ਹੈ। ਪੌੜੀ 24 ਵਿੱਚ ਨਾਨਕ ਨਦਰੀ ਕਰਮੀ ਦਾਤ ਕਹਿ ਕੇ ਪਤਾ ਦਿੱਤਾ ਸੀ ਕਿ ਦਾਤ ਕਰਤਾ ਪੁਰਖ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਹੁਣ ਦੱਸਦੇ ਹਨ ਕਿ ਬਖਸ਼ਿਸ਼ ਅਮਿਤ ਹੈ। ਅਮਿਤ ਬਖਸ਼ਿਸ਼ ਦਾ ਦਾਤਾ ਆਪੇ ਸਭ ਤੋਂ ਵੱਡਾ ਹੋਇਆ, ਜਾਂ ਵੱਡਾ ਹੋਣ ਕਰਕੇ ਦਾਤੇ ਦੀ ਬਖਸ਼ਿਸ਼ ਵੱਡੀ ਅਮਿਤ ਹੋਈ। ਇੱਕ ਹੋਰ ਕਾਰਨ ਵੱਡੇ ਹੋਣ ਦਾ ਇਹ ਦੱਸਦੇ ਹਨ ਕਿ ਉਸ ਦਾਤੇ ਨੂੰ ਦੇਣ ਤਾਂ ਆਉਂਦਾ ਹੈ, ਪਰ ਉਹ ਲੈਣ ਦੀ ਲਾਲਸਾ ਤਿਲ ਜਿੰਨੀ ਵੀ ਨਹੀਂ ਰੱਖਦਾ। ਇਹ ਨਿਰਇੱਛਤਾ ਉਸ ਦੀ ਸੁੱਤੇ ਹੈ, ਕਿਉਂਕਿ ਉਹ ਕਾਮਨਾ ਰਹਿਤ ਵੀ ਸੁੱਤੇ ਸਿੱਧ ਹੈ। ਐਂ ਕਿ ਉਹ ਸੋਹਣਾ ਕਰਤਾ ਪੁਰਖ ਸਦਾ ਸਤਿਅ ਹੈ, ਚੇਤਨਤਾ ਹੈ ਅਤੇ ਉਹ ਪ੍ਰਿਯ ਸਰੂਪ ਹੈ, ਅਰਥਾਤ ਆਪ ਪ੍ਰੇਮ ਹੈ। ਆਪੇ ਪ੍ਰੀਤ ਪ੍ਰੇਮ ਪਰਮੇਸ਼ਰ। ਪ੍ਰੇਮ ਦਾ ਸੁੱਤੇ ਸੁਭਾਵ ਹੈ ਦੇਣ। ਪ੍ਰੇਮ ਸਰੂਪ ਹੋਣ ਕਰਕੇ ਪਰਮਾਤਮਾ ਸਦਾ ਦੇਣ ਵਿੱਚ ਹੈ। ਦਾਨੇ ਇਸ ਪ੍ਰਕਾਰ ਵੀ ਕਹਿੰਦੇ ਹਨ ਕਿ ਆਤਮਾ ਦਾ ਸੁਭਾਵ ਜਾਂ ਇੱਕ ਲੱਛਣ ਹੈ ਦੇਣ, ਮਾਇਆ ਦਾ ਸੁਭਾਵ ਹੈ ਲੈਣ। ਪਰਮਾਤਮਾ ਆਪਣੇ ਦੇਣ ਸੁਭਾਵ ਵਿੱਚ ਮਾਨੋ ਆਪਣੀ ਅੰਸ਼ ਦਾਨ ਕਰਦਾ ਹੈ, ਜਿਸ ਨੂੰ ਕਬੀਰ ਜੀ ਨੇ ਕਿਹਾ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਹੁਣ ਦੇਖੋ ਇਸ ਇਨਸਾਨ ਵਿੱਚ ਪਰਮ ਆਤਮ ਅੰਸ਼ ਵੀ ਹੈ ਅਤੇ ਮਾਇਆ ਵੀ ਹੈ। ਸੋ ਇਨਸਾਨ ਦੇ ਸੁਭਾਵ ਵਿੱਚ ਦੇਣ ਅਤੇ ਲੈਣ ਦੋਏ ਲੱਛਣ ਹਨ। ਜੋ ਜੋ ਜੀਵ ਪਰਮ ਆਤਮਾ ਦੇ ਨੇੜੇ ਆਉਂਦੇ ਜਾਂਦੇ ਹਨ, ਉਹਨਾਂ ਵਿੱਚ ਦੇਣ ਦਾ ਲੱਛਣ ਵੱਧਦਾ ਜਾਂਦਾ ਹੈ। ਜੋ ਜੋ ਵਧੀਕ ਦੂਰ ਆਉਂਦੇ ਜਾਂਦੇ ਹਨ, ਉਹਨਾਂ ਵਿੱਚ ਲੈਣ ਦਾ ਲੱਛਣ ਵੱਧਦਾ ਜਾਂਦਾ ਹੈ। ਪਰਮਾਤਮਾ ਸ਼ੁੱਧ ਹੈ, ਪੂਰਨ ਹੈ, ਉਸ ਵਿੱਚ ਲੈਣ ਦੀ ਸੰਭਾਵਨਾ ਮੂਲੋਂ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਤਿਲ ਨਾ ਤਮਾਏ। ਤਿਲ ਨਾ ਤਮਾਏ ਆਖ ਕੇ ਗੁਰੂ ਜੀ ਕੁਛ ਯਾਚਕਾਂ ਦੀ ਗਿਣਤੀ ਦੱਸਦੇ ਹਨ, ਪਰ ਇਸ ਗਿਣਤੀ ਵਿੱਚ ਇੱਕ ਧੁਨਿਆਤਮਕ ਅਰਥ ਭਾਵ ਰੱਖਦੇ ਹਨ, ਜੋ ਇਸ ਪ੍ਰਕਾਰ ਦਾ ਹੈ ਕਿ ਤੁਸੀਂ ਪ੍ਰਤੱਖ ਦੇਖ ਲਓ ਕਿ ਤਿਲ ਨਾ ਤਮਾਏ ਵਾਲਾ ਦਾਤਾ ਦੇ ਰਿਹਾ ਹੈ। ਦੀਨ ਦੁਨੀ ਦੇ ਜੋਧੇ ਅਤੇ ਨਾਨਾ ਭਾਨ ਦੇ ਹੋਰ ਯਾਚਕ ਲੈ ਰਹੇ ਹਨ, ਉਹ ਦੇ ਰਿਹਾ ਹੈ, ਪਰ ਕਿਸੇ ਤੋਂ ਕਿਸੇ ਗੱਲ ਦਾ ਲੋੜ ਕੋ ਨਹੀਂ। ਫਿਰ ਦੇਖੋ ਕਈ ਲੈ ਕੇ ਵਿਕਾਰਾਂ ਵਿੱਚ ਲੱਗ ਪੈਂਦੇ ਹਨ। ਭੋਗੀ ਕੋ ਦੁੱਖ ਰੋਗ ਵੇ ਆਪੇ, ਭੋਗੋਂ ਰੋਗ ਸੋ ਅੰਤ ਵਿਗੋਵੇ, ਦੇ ਅਸਲ ਮੂਜਬ ਖਪ ਖਪ ਕੇ ਭੋਗਾਂ ਨਾਲ ਹੀ ਥੱਕ ਕੇ ਤਬਾਹ ਹੋ ਜਾਂਦੇ ਹਨ, ਪਰ ਦਾਤਾ ਦਾਤ ਨਹੀਂ ਹਟਾਉਂਦਾ। ਸੋ ਪਤਾ ਲੱਗਾ ਕਿ ਉਹਨਾਂ ਦੇ ਨਾਸ਼ੁਕਰੇ ਤੇ ਦੂਰ ਹੋ ਜਾਣ ਤੇ ਉਹ ਰਿੰਝ ਨਹੀਂ। ਇਸੀ ਤਰ੍ਹਾਂ ਮੂਰਖ ਲੈਂਦੇ ਅਤੇ ਦਾਤਾਰ ਨੂੰ ਦਾਤਾਂ ਸਮਝਦੇ ਹੀ ਨਹੀਂ। ਕਈ ਦਾਤਾਂ ਤੋਂ ਹੀ ਮੁਨਕਰ ਹਨ, ਪਰ ਦੇਖੋ ਕਿਸੇ ਦੀ ਵੀ ਰੋਜ਼ੀ ਬੰਦ ਨਾ ਕਰਨਾ ਉਸਦੀ ਬੇਪਰਵਾਹੀ ਅਤੇ ਨਿਰਇੱਛਤਾ ਦੀ ਦਲੀਲ ਹੈ। ਇੱਥੇ ਕੋ ਪਹੁੰਚ ਕੇ ਇੱਕ ਘਟਨਾ ਦੇਖ ਕੇ ਕਿ ਜਗਤ ਵਿੱਚ ਲੋਕ ਦੁਖੀ ਹਨ, ਭੁੱਖੇ ਹਨ, ਦਰਦ ਰੰਜਾਣੇ ਹਨ, ਇੱਕ ਪ੍ਰਸ਼ਨ ਉਪਜਦਾ ਹੈ ਕਿ ਕੀ ਇਹ ਕਰਤਾ ਪੁਰਖ ਦੀ ਰਿੰਝਗੀ ਨਹੀਂ? ਕੀ ਇਹ ਇਸ ਗੱਲ ਦੀ ਦਲੀਲ ਨਹੀਂ ਕਿ ਕਰਤਾ ਉਹਨਾਂ ਤੋਂ ਕੋਈ ਆਸ ਰੱਖਦਾ ਸੀ, ਜੋ ਉਹਨਾਂ ਨੇ ਪੂਰੀ ਨਹੀਂ ਕੀਤੀ ਤਾਂ ਦੰਡੇ ਗਏ ਹਨ? ਇਸ ਦਾ ਉੱਤਰ ਦਿੰਦੇ ਹਨ ਕਿ ਨਹੀਂ, ਇਹ ਉਸਦੀ ਮਿਹਰਬਾਨੀ ਹੈ, ਉਹ ਵੀ ਦਾਤ ਹੈ ਜੋ ਉਸਨੇ ਬਖਸ਼ੀ ਹੈ। ਗੁਰੂ ਨਾਨਕ ਦੇਵ ਜੀ ਨੇ ਵਾਰ ਆਸਾ ਵਿੱਚ ਫੁਰਮਾਇਆ ਹੈ, ਦੁੱਖ ਦਾਰੂ ਸੁਖ ਰੋਗ ਪਾਇਆ। ਇਹ ਦਾਤ ਹੈ ਕਿ ਦੁੱਖ ਭੁੱਖ ਨੇ ਕਦੇ ਉਹਨਾਂ ਨੂੰ ਭਲੇ ਪਾਸੇ ਵੱਲ ਪ੍ਰੇਰ ਲੈਣਾ ਹੈ। ਇਹ ਸੁਧਾਰ ਰੂਪੀ ਦਾਤ ਹੈ। ਕਰਤਾ ਪੁਰਖ ਦੇ ਆਪਣੇ ਮਨ ਵਿੱਚ ਉਹਨਾਂ ਨਾਲ ਕੋਈ ਰੰਜ ਜਾਂ ਉਹਨਾਂ ਤੋਂ ਕੋਈ ਰੱਖੀ ਹੋਈ ਆਸ ਦੇ ਟੁੱਟਣ ਦਾ ਦੰਡ ਦੇਣ ਦਾ ਫੁਰਨਾ ਨਹੀਂ ਹੈ। ਦਾਤਾਂ ਦਾਤ ਅਤੇ ਯਾਚਕਾਂ ਦਾ ਇਉਂ ਕੁਛ ਹਾਲ ਕਹਿ ਕੇ ਅੱਗੋਂ ਹੁਣ ਸਭ ਤੋਂ ਉੱਚੀ ਦਾਤ ਮੁਕਤੀ ਦਾ ਕੁਛ ਵਰਣਨ ਕਰਦੇ ਹਨ। ਬੰਦ ਖਲਾਸੀ ਪਾਣੇ ਹੋਏ, ਬੰਦ ਦਾ ਅਰਥ ਹੈ ਬੰਦੀ, ਬੰਦਿਸ਼, ਰੋਕਾਂ ਕੈਦ, ਹੋਮੇ ਦੀ ਰੋਕ, ਜਨਮ ਮਰਨ ਦੀ ਕੈਦ, ਮੋਹ ਮਾਇਆ ਦੀ ਬੰਦਿਸ਼, ਪੂਰਨ ਆਤਮ ਸੁਤੰਤਰਤਾ ਤੋਂ ਰੋਕ। ਖਲਾਸੀ ਦਾ ਅਰਥ ਹੈ ਛੁਟਕਾਰਾ, ਮੁਕਤੀ। ਪਾਣੇ ਦਾ ਅਰਥ ਹੈ ਜੋ ਪਾ ਜਾਏ, ਜੋ ਗੱਲ ਕਰਤਾ ਪੁਰਖ ਨੂੰ ਪਾ ਰਹੀ ਹੈ, ਚੰਗੀ ਲੱਗ ਰਹੀ ਹੈ, ਉਹ ਹੈ ਪਾਣਾ। ਸੋ ਆਪ ਮੁਕਤੀ ਰੂਪੀ ਦਾਤ ਦੇ ਲਈ ਫੁਰਮਾਉਂਦੇ ਹਨ, ਬੰਦ ਖਲਾਸੀ ਪਾਣੇ ਹੋਏ। ਹਾਂ, ਇਹ ਹੁਕਮ ਰਜਾਈ ਚੱਲਣਾ ਹੈ। ਕੋਈ ਨਹੀਂ ਦੱਸ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਜੇ ਕੋਈ ਆਖੇ ਕਿ ਹੋਰ ਤਰੀਕਾ ਵੀ ਹੈ ਤਾਂ ਤਜਰਬਾ ਉਸਨੂੰ ਮੂੰਹ ਦੀਆਂ ਖਾ ਖਾ ਕੇ ਮੂੰਹ ਭਰਨੇ ਡੇਗੇਗਾ ਅਤੇ ਪਛਤਾ ਪਛਤਾ ਕੇ ਉਸਨੂੰ ਸਮਝ ਆਏਗੀ ਕਿ ਮੈਂ ਮੂਰਖ ਸਾਂ। ਕਿਉਂਕਿ ਹੋਰ ਤਰੀਕਿਆਂ ਵਿੱਚ ਜੀਵ ਦਾਤਾਂ ਤਾਂ ਲੈਂਦਾ ਅਤੇ ਭੋਗਦਾ ਰਹਿੰਦਾ ਹੈ, ਪਰ ਉਸਦੀ ਚਿੱਤ ਬਿਰਤੀ ਦਾਤਾਂ ਨਾਲ ਹੀ ਲੱਗੀ ਰਹਿੰਦੀ ਹੈ। ਦੇਣ ਹਾਰ ਦਾਤਾਰ ਨਾਲ ਚਿੱਤ ਬਿਰਤੀ ਪਕੜ ਨਹੀਂ ਖਾਂਦੀ। ਦਾਤ ਪਿਆਰੀ ਵਿਸਰਿਆ ਦਾਤਾਰ। ਜਦੋਂ ਚਿੱਤ ਬਿਰਤੀ ਦਾਤਾਂ ਦੇ ਪਿਆਰ ਤੋਂ ਉੱਠ ਕੇ ਦਾਤਾ ਦੇ ਵਿੱਚ ਚਲੀ ਜਾਂਦੀ ਹੈ ਤਾਂ ਦਾਤਾ ਦਾ ਭਾਣਾ ਚੰਗਾ ਲੱਗਦਾ ਹੈ। ਸਾਡੇ ਅੱਗੇ ਅਤੇ ਦਾਤਾ ਦੀ ਪ੍ਰਾਪਤੀ ਦੇ ਵਿਚਕਾਰੇ ਕੂੜ ਦੀ ਪਾਲ ਹੈ, ਹੋਮੇ ਦੀ ਰੋਕ ਜੋ ਦਾਤਾਂ ਵਿੱਚ ਫਸਾਈ ਰੱਖਦੀ ਹੈ। ਜਦੋਂ ਦਾਤਾਂ ਤੋਂ ਉੱਠੀ, ਆਪਣੇ ਭਾਣੇ ਤੋਂ ਉੱਠੀ, ਜਦੋਂ ਦਾਤਾਂ ਦੇ ਭਾਣੇ 'ਤੇ ਗਈ ਤਾਂ ਭਾਣਾ ਮਿੱਠਾ ਲੱਗਾ, ਤਦ ਕੂੜੇ ਦੀ ਪਾਲ ਗਈ। ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ, ਤੇਰਾ ਭਾਣਾ ਮੰਨੇ ਸੋ ਮਿਲੇ ਤੁਦ ਆਏ, ਜਿਸ ਭਾਣਾ ਪਾਵੇ ਸੋ ਤੁਝੈ ਸਮਾਏ। ਕਈ ਵਿਰਲੇ ਹੈਨ ਜੋ ਇਹ ਗੱਲ ਆਖਦੇ ਹਨ ਕਿ ਕਰਤਾ ਪੁਰਖ ਆਪ ਸਭ ਕੁਝ ਜਾਣਦਾ ਹੈ ਅਤੇ ਆਪੇ ਹੀ ਦਿੰਦਾ ਹੈ। ਇਹ ਆਖਣਾ ਭਾਣੇ ਪਰ ਚੱਲਣੇ ਦਾ ਯਤਨ ਹੈ। ਆਖਣ ਵਾਲੇ ਦੀ ਨਜ਼ਰ ਦਾਤ ਤੋਂ ਉੱਠ ਕੇ ਦਾਤੇ ਵੱਲ ਗਈ ਹੈ ਅਤੇ ਉਚਾਰ ਹੋਇਆ ਹੈ ਆਪੇ ਦੇ। ਸੋ ਬੰਦ ਤੋਂ ਖਲਾਸੀ ਵੀ ਦਾਤ ਹੈ, ਭਾਣੇ ਨਾਲ ਇਹ ਦਾਤ ਪ੍ਰਾਪਤ ਆਉਂਦੀ ਹੈ। ਹਾਂ, ਉਹ ਆਪੇ ਦਿੰਦਾ ਹੈ, ਪਰ ਭਾਣੇ 'ਤੇ ਸਾਂਗੋ ਪਾਂਗ ਅਪਣਨ ਲਈ ਉਹ ਇੱਕ ਹੋਰ ਦਾਤ ਦਿੰਦਾ ਹੈ, ਉਹ ਹੈ ਸਿਫਤ ਸਲਾਹ। ਉਹ ਬੰਦੇ ਨੂੰ ਭਗਤ ਬਣਾ ਦਿੰਦੀ ਹੈ। ਯਥਾ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ। ਇਸ ਨਾਲ ਭਗਤ ਦੀ ਸੱਚੇ ਦਰਬਾਰ ਵਿੱਚ ਗੰਢ ਵੱਜ ਜਾਂਦੀ ਹੈ। ਸਿਫਤੀ ਗੰਢ ਪਵੇ ਦਰਬਾਰ। ਜਿਸ ਨੂੰ ਸਿਫਤ ਸਲਾਹ ਬਖਸ਼ਿਸ਼ ਕਰਦਾ ਹੈ ਉਹ ਕੋਈ ਨਿਕਾਰਾ, ਨਿਕੰਮਾ, ਉਦਾਸੀ ਵੀ ਢੱਠਾ ਇਨਸਾਨ ਨਹੀਂ ਬਣ ਜਾਂਦਾ। ਉਹ ਕੋਈ ਲਾਲਚੀ ਪਾਟ ਨਹੀਂ ਹੁੰਦਾ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ। ਜਿਸ ਨੂੰ ਸੋਝੀ ਹੋ ਆਈ ਹੈ ਕਿ ਕਰਤਾ ਪੁਰਖ ਜਾਣੀ ਜਾਣ ਹੈ, ਆਪ ਹੀ ਬੰਦ ਤੋਂ ਖਲਾਸੀ ਬਖਸ਼ੇਗਾ, ਉਹ ਕਰਤਾ ਪੁਰਖ ਦੀ ਸਿਫਤ ਸਲਾਹੋ ਅਤੇ ਬਖਸ਼ਿਸ਼ ਹੋਵੇਗੀ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਏਗਾ। ਪਾਤਸ਼ਾਹ ਦਾ ਵਿਸ਼ੇਸ਼ ਗੁਣ ਦਾਤਾ ਹੋਣ ਦਾ ਹੁੰਦਾ ਹੈ, ਸੋ ਉਹ ਯਾਚਕ ਦੀ ਥਾਂ ਆਪ ਦਾਤਾ ਹੋ ਜਾਏਗਾ। ਉਸਨੇ ਸਿਫਤ ਦੁਆਰਾ ਗੁਰੂ ਕਰਤਾ ਪੁਰਖ ਨੂੰ ਪਾ ਲਿਆ ਅਤੇ ਪਛਾਣ ਲਿਆ ਹੈ। ਸਿਫਤ ਸਹਿਜ ਕਰ ਗੁਰ ਕਰਤਾਰ, ਸੋ ਜਿਨ ਜਿਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਉਹ ਦਾਤਾ ਹੁਣ ਜਗਤ ਦਾ ਦੁੱਖ ਕਾਟਣ ਹਾਰ ਹੈ। ਓਏ ਦਾਤੇ ਦੁੱਖ ਕਾਟਣ ਹਾਰ, ਜਾਂ ਕਹਿ ਸੰਗ ਤਰੈ ਸੰਸਾਰ। ਇਸ ਪੌੜੀ ਵਿੱਚ ਸਿਫਤ ਸਲਾਹ ਕਹੀ ਹੈ, ਇਹ ਨਾਮ ਦਾ ਹੀ ਇੱਕ ਰੂਪ ਹੈ। ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਇਹ ਨਾਮ ਪ੍ਰਯਤਨ ਹੈ। ਉਸਨੂੰ ਹਾਜ਼ਰਾ ਹਜ਼ੂਰ ਸਮਝ ਕੇ ਉਸਦੇ ਗੁਣ ਅਨੁਵਾਦ ਕਰਨੇ, ਕੀਰਤੀ ਵਿੱਚ ਰਹਿਣਾ, ਇਹ ਸਿਫਤ ਸਲਾਹੀ ਪ੍ਰਯਤਨ ਹੈ। ਪਿਛਲੀ ਪੌੜੀ ਵਿੱਚ ਜੋ ਉੱਚੇ ਉੱਪਰ ਉੱਚਾ ਨਾਮ ਫਰਮਾਇਆ ਸੀ, ਇਸ ਪੌੜੀ ਵਿੱਚ ਸਿਫਤ ਸਲਾਹ ਨੂੰ ਉਸ ਨਾਲ ਜੋੜਿਆ ਹੈ। ਨਾਮ ਸਿਮਰਨ ਅਤੇ ਸਿਫਤ ਸਲਾਹ ਕਰਨਾ ਦੋਏ ਜੀਵ ਦੇ ਕਰਤੱਵ ਹਨ। ਨਿਰੁਕਤ ਕਰਮ। ਕਰਮ ਤੋਂ ਭਾਵ ਹੈ ਅਰਬੀ ਕਰਮ, ਬਖਸ਼ਿਸ਼, ਮਿਹਰ, ਕਿਰਪਾਲਤਾ। ਇੱਥੇ ਕਰਮ ਦਾ ਅਰਥ ਸੰਸਕ੍ਰਿਤ ਕਰਮ ਕਿਰਿਆ, ਕੰਮ ਕਰਨਾ ਅਪ੍ਰਸੰਗਕ ਹੈ। ਪਿਛਲੀ ਪੌੜੀ ਤੋਂ ਪ੍ਰਸੰਗ ਕਰਮ ਮਿਹਰ ਦਾ ਚੱਲ ਰਿਹਾ ਹੈ। ਤਮਾਏ। ਤਮਾਏ ਤੋਂ ਭਾਵ ਹੈ ਤਮਾ, ਲੋਭ, ਲੈਣ ਦੀ ਇੱਛਾ। ਅਸਲ ਵਿੱਚ ਪਦ ਨਾ ਤਮਾਏ ਦਾ ਉਹੀ ਭਾਵ ਹੈ ਜੋ ਸੰਸਕ੍ਰਿਤ ਪਦ ਵਿੱਚ ਨਿਖਪ੍ਰੇ ਜਾਂ ਨਿਸ਼ਪ੍ਰੇ ਦਾ ਹੈ, ਸੰਪੂਰਨ ਤੌਰ 'ਤੇ ਇੱਛਾ ਰਹਿਤ। ਜੋਧ। ਜੋਧ ਤੋਂ ਭਾਵ ਹੈ ਸੰਸਕ੍ਰਿਤ ਯੋਧਾ, ਯੁੱਧ ਕਰਨ ਵਾਲਾ, ਸੂਰਮਾ, ਬਹਾਦਰ। अपार, अपार तो पावे संस्कृत अपार, जिसका पार नहीं अणगिणित, केते जमा अपार बहुते अणगिणित, अपार ते केते पर्याय वाची हैं, इस करके एवं भी अर्थ ला लेंदे हैं, ऊड़ा अपरमित यानी बल वाले जोधे, ऐड़ा अपार पदार्थ मंगते हैं, ईड़ी अपार पुरख जुद मंगते हैं, सस्सा जोधार तप ला के तपी एवं करते हैं, कितने तपी लोग तप का फल मंगते हैं, विचार विचार तो भाव है संस्कृत विचार सोच विचार, ऐड़ा कई कई जिन्हों की गिणती नहीं विचार मंगते हैं, विकार विकार तो भाव है संस्कृत विकार खोटे कर्म पाप कर्म विषय भोगों विच, ऐड़ा विकारी भी अर्थ ला लेंदे हैं, मुकर मुकर तो भाव है अरबी मुनकिर इनकार करन वाला, मुनकर तो पंजाबी किरिया मुकरना ते मुकर पैना बनी है, भाव है वाहिगुरु की होन तो इनकार, चार वाकियां आदि वल इशारा सही होंदा है, मूर्ख मूर्ख तो भाव है संस्कृत मूर्ख बेवकूफ अजाण, साई रस्ते वालों बेपरवाह ते ऐशा विच रते हुए, बंद बंद तो भाव है फारसी बंद रोक कैद हाउंदी रोक, जन्म मरण दी फाई मोह माया दी कैद, आत्म सुतंत्रता दी रोक, पंजाबी विच बंद पद पुलिंग ते स्त्री लिंग दोए तरह वरतींदा है, पानी दा बन टुट गया बाग विच आवाजाई दी बंद खुल गई है, पुरातन जन्म साखी विच लिखिया है तब बाबा ते मर्दाना बंद विच आए सैदपुर की, इसे करके संप्रदायी बंद अते खलासी अर्थ भी ला लेंदे हैं, पाणे पाणे तो भाव है पाणे द्वारा वाहिगुरु की रजा नाल, ऐड़ा पाणे दा अर्थ ईश्वर दे पान यानी अनुभव होने तो भी करते हैं, पर विषय ईश्वर की दात चल रहा है जो उसकी रजा नाल आती है, खायक खायक तो भाव है संस्कृत खादक शरारती मूर्ख हुजती, जो ये पद संस्कृत पद अख्यापक तो बनया होवे तां अर्थ गपी होवेगा, ऐड़ा एम भी लाउंदे हन जे को खाए को आखण पाए, जे कोई खा के कुआ के आखे, पर गुरबाणी विच खाएक पद औरथें भी आया है, दीदार पूरे पाए सा थाव नाई खाए का, से भे तो भाव है से भी दा संखेप रूप है यानी ओ भी। गुरु रूप प्यारी सात संगत जी, इस लिखत का अगला हिस्सा जी नूं अगे पढ़ के सरवण कराउण दी कोशिश करांगे जी। वाहिगुरु जी का खालसा वाहिगुरु जी की फतेह।